ਪੂਜਯ ਪਰਮ ਸਤਿਕਾਰਯੋਗ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਾਜੀ ਅਤੇ ਨਿਵਾਜੀ ਸਾਧ ਸੰਗਤ ਜੀਓ, ਆਓ ਸਭ ਤੋਂ ਪਹਿਲੇ ਰਸਨਾ ਕਰੀਏ ਪਵਿੱਤਰ, ਸਾਰੇ ਹੀ ਪਿਆਰ ਦੇ ਨਾਲ ਆਖੋ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ। ਇੱਕ ਵਾਰੀ ਫੇਰ ਆਖੋ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ। ਇੱਕ ਵਾਰੀ ਫੇਰ ਆਖੋ ਧੰਨ ਸ੍ਰੀ ਸਤਿਗੁਰ ਰਾਮ ਸਿੰਘ ਸੱਚੇ ਪਾਤਸ਼ਾਹ। ਇੱਕ ਵਾਰੀ ਫੇਰ ਆਖੋ ਧੰਨ ਸ੍ਰੀ ਸਤਿਗੁਰ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ। ਔਰ ਅਖੀਰ ਦੇ ਵਿਚ ਗੱਦੀ ਨਿਸ਼ੀਨ ਸੱਚੇ ਪਾਤਸ਼ਾਹ ਆਪ ਅਕਾਲ ਪੁਰਖ ਸਰੂਪ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦਾ ਨਾਮ ਲਈਏ, ਸਾਰੇ ਪਿਆਰ ਦੇ ਨਾਲ ਆਖੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਸਾਧ ਸੰਗਤ ਜੀ, ਇਹ ਪ੍ਰਯੋਗ ਜਿਹੜੇ ਚੱਲਦੇ ਨੇ, ਇੱਕ ਮਹੀਨਾ ਨਾਮ ਸਿਮਰਨ ਹੋਣਾ ਹੈ, ਹੁਣ ਯੁੱਗ ਨਾਮ ਦਾ ਹੈ। ਅਬ ਕੱਲੂ ਆਇਓ ਰੇ ਆਇਓ ਇੱਕ ਨਾਮ ਬਹੋ ਬਹੋ, ਨਾਮ ਬੀਜਣ ਦਾ ਸਮਾਂ ਹੈ। ਜਿਸ ਵੇਲੇ ਬਾਹਰ ਤੁਸੀਂ ਗ੍ਰੇਪਸ ਬੀਜਣੇ ਹੋਣ, ਐਪਲ ਬੀਜਣੇ ਹੋਣ, ਹੋਰ ਕੁਝ ਬੀਜਦੇ ਹੋ, ਨਹੀਂ ਹੁੰਦਾ ਸਾਧ ਸੰਗਤ ਜੀ। ਸੋ ਇਸ ਕਰਕੇ ਸਤਿਗੁਰ ਗੁਰਬਾਣੀ ਦੇ ਵਿਚ ਸਮਝਾਉਂਦੇ ਨੇ, ਇਹ ਨਾਮ ਸਿਮਰਨ ਦਾ ਵੇਲਾ ਹੈ, ਨਾਮ ਬੀਜਣਾ ਚਾਹੀਦਾ ਹੈ। ਕਲਯੁਗ ਰਥ ਅਗਨ ਕਾ ਕੂੜ ਅੱਗੇ ਰਥਵਾ, ਇਹ ਸਮਾਂ ਬਹੁਤ ਭਿਆਨਕ ਹੈ, ਮਿੰਟ ਮਿੰਟ ਤੇ ਇਨਸਾਨ ਡੋਲਦਾ ਹੈ। ਇਹ ਸਤਯੁਗ ਨਹੀਂ ਹੈ, ਸਤਯੁਗ ਦੇ ਵਿੱਚ ਨੂੰ ਕਿਹਾ ਤੇ ਬੈਠ ਜਾ, ਬੈਠਾ ਰਹਿੰਦਾ ਸੀ, ਉੱਡਦਾ ਹੀ ਨਹੀਂ ਸੀ, ਕੋਈ ਕੁਐਸਚਨ ਹੀ ਪੁੱਛਦਾ ਸੀ। ਕਲਯੁਗ ਦਾ ਸਮਾਂ ਹੈ ਮਿੰਟ ਮਿੰਟ ਤੇ, ਸਾਧ ਸੰਗਤ ਜੀ, ਇਸ ਦਾ ਪੈਰ ਤਿਲਕਦਾ ਹੈ, ਕਲਯੁਗ ਇਸ ਨੂੰ ਡੇਗਦਾ ਹੈ। ਕਲਯੁਗ ਰਥ ਅਗਨ ਕਾ, ਜਿਹੜੀ ਗੱਡੀ ਹੈ ਅੱਗ ਦੀ ਗੱਡੀ ਹੈ, ਕੂੜ ਅੱਗੇ ਰਥਵਾ ਝੂਠ ਨੂੰ ਚਲਾਉਣ ਵਾਲਾ, ਤੇ ਤੁਸੀਂ ਆਪ ਹੀ ਹਿਸਾਬ ਲਾ ਲਓ ਜਿਹੜਾ ਗੱਡੀ ਦੇ ਵਿਚ ਬੈਠਾ ਹੈ। ਸਾਧ ਸੰਗਤ ਜੀ, ਮੈਂ ਫਟਾਫਟ ਤੁਰਿਆ ਜਾਣਾ, ਕਿਉਂਕਿ 10 ਮਿੰਟ ਦੇ ਵਿਚ ਸਮਾਪਤੀ ਕਰ ਦੇਣੀ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ, ਹੁਣ ਇਹ ਸਤਿਗੁਰ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਭਾਸ਼ਣ ਸੁਣੇ ਆਪ ਨੇ, ਉਨ੍ਹਾਂ ਚ ਥੋੜੀ ਵਿਚਾਰ ਕਰਦੇ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਚੋਂ ਅਕਿਰਤ ਘਣ ਬਾਰੇ ਜ਼ਿਕਰ ਕੀਤਾ ਸੀ। ਹੁਣੇ ਅਕਿਰਤ ਘਣ ਉਹ ਹੈ ਜਿਹੜਾ ਕਿਸੇ ਦੀ ਕੀਤੀ ਨਾ ਜਾਣੇ। ਤੁਸੀਂ ਮੇਰੇ ਵਾਸਤੇ ਕੁਛ ਕੀਤਾ ਹੋਇਆ, ਮੈਂ ਕਿਹਾ ਤੂੰ ਤਾਂ ਕੁਛ ਕੀਤਾ ਨਹੀਂ, ਅਪਰੀਸ਼ੀਏਟ ਨਹੀਂ ਕਰਨਾ ਕਿਸੇ ਨੂੰ, ਉਹਨੂੰ ਕਹਿੰਦੇ ਨੇ ਅਕਿਰਤ ਘਣ। ਗੁਰਬਾਣੀ ਸਾਰਿਆਂ ਨਾਲੋਂ ਮਾੜਾ ਬੰਦਾ ਅਕਿਰਤ ਘਣ ਦੱਸਿਆ ਹੈ। ਇਨਸਾਨ ਵੀ ਉਦੋਂ ਕਿਰਤ ਘਣ ਬਣ ਜਾਂਦਾ ਹੈ ਜਿਸ ਵੇਲੇ ਅਕਾਲ ਪੁਰਖ ਦਾ ਸਿਮਰਨ ਨਹੀਂ ਕਰਦਾ, ਗੁਰਦੁਆਰੇ ਨਹੀਂ ਆਉਂਦਾ, ਕੀਰਤਨ ਨਹੀਂ ਸੁਣਦਾ। ਜਿਹਨੇ ਇਹ ਸੁੰਦਰ ਦੇਹ ਦਿੱਤੀ ਹੈ ਉਸ ਦਾ ਨਾਮ ਨਹੀਂ ਜਪਦਾ, ਕਿਉਂਕਿ ਇਹ ਦੇਹ ਕਈ ਵਾਰੀ ਮਿਲੀ ਆਪਾਂ ਨੂੰ, ਅਸੀਂ ਕਈ ਲੱਖਾਂ ਸਾਲਾਂ ਦੇ ਕਈ ਜਨਮ ਪਏ, ਕੀਟ ਪਤੰਗਾ ਕੀੜੇ ਮਕੌੜੇ ਬਣੇ, ਕਈ ਜਨਮ ਗਜ ਮੀਨ ਕਰੰਗਾ ਗਜ ਹਾਥੀ ਬਣੇ, ਕਈ ਜਨਮ ਗਜ ਮੀਨ ਮੱਛੀਆਂ ਬਣੇ, ਕਰੰਗਾ ਹਰਨ ਬਣੇ, ਕਈ ਜਨਮ ਹੈਵਰ ਬ੍ਰਿਕ ਜੋਇਓ ਘੋੜੇ ਬਣੇ। ਬਹੁਤ ਜੂਨਾਂ ਦੇ ਵਿਚ ਘੁੰਮਦੇ ਘੁੰਮਦੇ ਨੂੰ ਕੀ ਹੋਇਆ, ਸਤਿਗੁਰਾਂ ਨੇ ਕਿਰਪਾ ਕੀਤੀ, ਇਸ ਨੂੰ ਮਾਨਸ ਜਨਮ ਮਿਲਿਆ। ਜਿਸ ਵੇਲੇ ਮਾਨਸ ਜਨਮ ਮਿਲਿਆ, ਮਾਂ ਦੇ ਗਰਭ ਵਿਚ ਸੀਗਾ, ਇਹ ਪੁੱਠਾ ਲਟਕਦਾ ਸੀ, ਉਰਦ ਤਪ ਕਰਤਾ, ਉਦੋਂ ਤਪੱਸਿਆ ਕਰਦਾ ਸੀ। ਸਾਇੰਟਿਸਟ ਨਹੀਂ ਇਹ ਚੀਜ਼ ਨੂੰ ਜਾਣਦੇ, ਜਿਸ ਵੇਲੇ ਬੱਚਾ ਮਾਂ ਦੇ ਪੇਟ ਵਿਚ ਹੁੰਦਾ ਕੀ ਕਰਦਾ, ਸਾਇੰਟਿਸਟ ਨਹੀਂ ਜਾਣਦੇ। ਸਤਿਗੁਰ ਗੁਰਬਾਣੀ ਸਮਝਾਉਂਦੇ ਨੇ, ਮੈਂ ਤੁਹਾਨੂੰ ਦੱਸਦਾ, ਸਤਿਗੁਰ ਕਹਿੰਦੇ ਨੇ ਮੈਂ ਤੁਹਾਨੂੰ ਦੱਸਦਾ ਬੱਚਾ ਕੀ ਕਰਦਾ ਹੁੰਦਾ, ਮਾਂ ਦੇ ਪੇਟ ਵਿਚ ਉਰਦ ਤਪ ਕਰਤਾ, ਤਪੱਸਿਆ ਕਰਦਾ ਹੁੰਦਾ, ਉਸਦੀ ਲਿਵ ਲੱਗੀ ਹੁੰਦੀ ਹੈ ਅਕਾਲ ਪੁਰਖ ਨਾਲ। ਹੇ ਸੱਚੇ ਪਾਤਸ਼ਾਹ ਤੂੰ ਮੈਨੂੰ ਇੱਥੋਂ ਕੱਢ, ਇਹ ਬੜੀਆਂ ਉੱਥੇ ਪ੍ਰੋਮਿਸਿਸ ਕਰਕੇ ਆਉਂਦਾ ਸਤਿਗੁਰਾਂ ਨੂੰ, ਮੈਂ ਮੈਨੂੰ ਧਰਤੀ ਦੇ ਭੇਜਦੇ, ਮੈਂ ਤੇਰਾ ਨਾਮ ਜਪਾਂਗਾ, ਮੈਂ ਸਾਧ ਸੰਗਤ ਕਰਾਂਗਾ, ਮੈਂ ਦਾਨ ਕਰਾਂਗਾ, ਮੈਂ ਭਜਨ ਕਰਿਆ ਕਰਾਂਗਾ। ਤੇ ਹੁੰਦਾ ਕੀ ਹੈ, ਜਿਸ ਵੇਲੇ ਇਸਦਾ ਜਨਮ ਹੁੰਦਾ, ਲਿਵ ਛੁੱਟ ਗਈ, ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਇਸ ਦੀ ਲਿਵ ਜਿਹੜੀ ਹੈ ਪਰਮਾਤਮਾ ਨਾਲ ਟੁੱਟ ਜਾਂਦੀ ਹੈ, ਉਹ ਜਿਹੜਾ ਕਨੈਕਸ਼ਨ ਟੁੱਟ ਜਾਂਦਾ ਮਾਇਆ ਅਮਰ ਵਰਤਾਇਆ, ਇਹ ਜਿਹੜੀ ਮਾਇਆ ਹੈ ਨਾ, ਇਸ ਤੇ ਅਸਰ ਪਾ ਦਿੰਦੀ ਹੈ, ਇੱਕ ਇੱਕ ਪੈਰ ਤੇ ਇਸ ਨੂੰ ਭੁਲਾਉਂਦੀ ਹੈ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨਾ ਤਿਸ ਭਾਰੇ ਪਰਬਤਾਂ ਅਸਮਾਨ ਕਹੰਦੇ, ਨਾ ਤਿਸ ਭਾਰੇ ਕੋਟਗੜ੍ਹ ਘਰ ਬਾਰ ਦਸੰਦੇ। ਹੁਣੇ ਸਤਿਗੁਰ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਭਾਸ਼ਣ ਸੁਣਿਆ ਆਪਨੇ, ਨਾ ਤਿਸ ਭਾਰੇ ਪਰਬਤਾਂ, ਵੱਡੇ ਵੱਡੇ ਪਰਬਤ ਆ ਪਹਾੜ, ਉਹ ਮੈਨੂੰ ਭਾਰੇ ਨਹੀਂ ਲੱਗਦੇ। ਧਰਤੀ ਜਿਹੜੀ ਹੈ ਦੀ ਅਰਥ, ਅਕਾਲ ਪੁਰਖ ਨਾਲ ਗੱਲਾਂ ਕਰਦੀ, ਸਟੋਕਿੰਗ ਗੋਡ ਸਿੰਘ, ਆ ਜਿਹੜੇ ਵੱਡੇ ਵੱਡੇ ਪਹਾੜ ਆ, ਬਿਗ ਮਾਊਂਟਨਸ, ਮੈਨੂੰ ਭਾਰੇ ਨਹੀਂ ਲੱਗਦੇ। ਨਾ ਤਿਸ ਭਾਰੇ ਪਰਬਤਾਂ ਅਸਮਾਨ ਕਹੰਦੇ, ਨਾ ਤਿਸ ਭਾਰੇ ਕੋਟਗੜ੍ਹ ਘਰ ਬਾਰ ਦਸੰਦੇ, ਵੱਡੇ ਵੱਡੇ ਮਕਾਨ, ਵੱਡੀਆਂ ਵੱਡੀਆਂ ਬਿਲਡਿੰਗਾਂ, ਮੈਨੂੰ ਭਾਰੀਆਂ ਨਹੀਂ ਲੱਗਦੀਆਂ। ਨਾ ਤਿਸ ਭਾਰੇ ਜੀਵ ਜੰਤ ਅਗਿਣਤ ਅਗਣਦੇ, ਸਾਰੇ ਜੀਵ ਜਿਹੜੇ ਵੱਡੇ ਵੱਡੇ ਜਾਨਵਰ ਹਾਥੀ ਵਗੈਰਾ, ਮੈਨੂੰ ਭਾਰੇ ਨਹੀਂ ਲੱਗਦੇ। ਪਰ ਭਾਰਾ ਕੌਣ ਲੱਗਦਾ ਹੈ, ਭਾਰੇ ਭੋਈ ਅਕਿਰਤ ਘਣ ਮੰਦੀ ਹੂੰ ਮੰਦੇ, ਮੈਨੂੰ ਅਕਿਰਤ ਘਣ ਆਦਮੀ ਜਿਹੜਾ ਤੇਰਾ ਨਾਮ ਨਹੀਂ ਜਪਦਾ, ਸਾਹ ਸਗਨ ਨਹੀਂ ਕਰਦਾ, ਉਹ ਭਾਰਾ ਲੱਗਦਾ ਹੈ। ਫਿਰ ਇੱਥੇ ਬਸ ਨਹੀਂ ਕਰਦੇ, ਭਾਈ ਗੁਰਦਾਸ ਜੀ ਲਿਖਦੇ ਨੇ, ਮਧ ਵਿਚ ਰਿੱਧਾ ਪਾਇਕ ਹੈ ਕੁੱਤੇ ਦਾ ਮਾਸ, ਸ਼ਰਾਬ ਦੇ ਵਿਚ ਕੁੱਤੇ ਦਾ ਮਾਸ ਲੈ ਕੇ ਮੀਟ ਉਸਨੂੰ ਰਿੱਝਿਆ, ਮਧ ਵਿਚ ਰਿੱਧਾ ਪਾਇਕ ਹੈ ਕੁੱਤੇ ਦਾ ਮਾਸ, ਧਰਿਆ ਮਾਨਸ ਖੋਪੜੀ ਕਿਸ ਮੰਦੀ ਵਾਸ, ਇੱਕ ਸਕਲ ਲੈ ਕੇ ਖੋਪੜੀ ਦੇ ਵਿੱਚ ਉਹਨੂੰ ਰਿਝਿਆ। ਮੱਧ ਵਿੱਚ ਰਿੱਧਾ ਪਾਇ ਕੇ ਕੁੱਤੇ ਦਾ ਮਾਸ ਧਰਿਆ, ਮਾਨਸ ਖੋਪੜੀ ਤੇ ਸੰਬੰਧੀ ਵਾਸ, ਢੱਕ ਲੈ ਚੱਲੀ ਚੂੜੀ ਕਰ ਭੋਗ ਬਿਲਾਸ। ਆਖਣ ਆਏ ਪੁੱਛਿਆ ਲਾਹੇ ਵਿਸ਼ਵਾਸ, ਉਸ ਇੱਕ ਚੂੜੀ ਆਈ, ਉਸਨੇ ਕੀ ਕੀਤਾ, ਉਹਨੂੰ ਢੱਕਤਾ ਕੱਪੜੇ ਨਾਲ ਤੇ ਉਹਨੂੰ ਪੁੱਛਿਆ ਇੰਨੀ ਗੰਦੀ ਚੀਜ਼ ਤੂੰ ਮੈਨੂੰ ਢੱਕ ਕਿਉਂ ਰਹੀ ਆ। ਉਹ ਅੱਗੋਂ ਜਵਾਬ ਦਿੰਦੀ, ਨਜ਼ਰੀ ਪਵੈ ਅਕਿਰਤ ਘਣ ਮਤ ਹੋਏ ਵਿਨਾਸ਼। ਜੇ ਇਸ ਤੇ ਵੀ ਅਕਿਰਤ ਘਣ ਦੀ ਨਜ਼ਰ ਪੈ ਜਾਵੇ ਸਤਿਆਨਾਸ਼ ਹੋ ਜਾਣਾ ਇਸ ਦਾ। ਦੂਸਰੀ ਗੱਲ, ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਭਾਸ਼ਣ ਚ ਉਹਨਾਂ ਨੇ ਕਾਲ ਯਮਨ ਦਾ ਜ਼ਿਕਰ ਕੀਤਾ ਸੀ। ਜੰਗਦ ਰਾਇਤ ਕਾਲ ਯਮਨ, ਬਗੋਇਦ ਕੀਮਤ ਫੌਜ ਕੁਛ ਆਹਮ। ਦਸਮ ਗ੍ਰੰਥ ਦੇ ਵਿਚ ਜਿੱਥੇ ਕ੍ਰਿਸ਼ਨ ਅਵਤਾਰ ਦਾ ਚੈਪਟਰ, ਉੱਥੇ ਸਾਰੀ ਹਿਸਟਰੀ ਲਿਖੀ ਹੈ। ਕਾਲ ਯਮਨ ਕ੍ਰਿਸ਼ਨ ਮਹਾਰਾਜ ਨਾਲ ਬਹੁਤ ਲੜਦਾ ਸੀ। ਇਹ ਜਰਾ ਸਿੰਘ ਦਾ ਮਿੱਤਰ ਸੀਗਾ। ਜਰਾ ਸਿੰਘ ਨੇ 17 ਦਫਾ ਕ੍ਰਿਸ਼ਨ ਮਹਾਰਾਜ ਤੇ ਚੜ੍ਹਾਈ ਕੀਤੀ ਤੇ ਜਿਸ ਵੇਲੇ ਉਹ ਆਉਂਦਾ ਸੀਗਾ ਉਸ ਨੂੰ ਕ੍ਰਿਸ਼ਨ ਮਹਾਰਾਜ ਹਰਾ ਦਿੰਦੇ ਸੀ। ਜਿਸ ਵੇਲੇ ਹਰਾ ਦਿੰਦੇ ਸੀ, ਬਲਰਾਮ ਕਹਿੰਦਾ ਸੀ ਕ੍ਰਿਸ਼ਨ ਮਹਾਰਾਜ ਦਾ ਭਰਾ ਵੀ ਇਹਨੂੰ ਮਾਰ ਕਿਉਂ ਨਹੀਂ ਦਿੰਦੇ, ਹਮੇਸ਼ਾ ਇੱਥੇ ਚੜ੍ਹਾਈ ਕਰਕੇ ਆਉਂਦਾ, ਤੰਗ ਕਰਦਾ ਸਾਨੂੰ। ਕ੍ਰਿਸ਼ਨ ਮਹਾਰਾਜ ਕਹਿੰਦੇ ਇਹਨੂੰ ਜਾਣ ਦਿਓ, ਛੱਡ ਦਿਓ। ਤੇ ਬਲਰਾਮ ਕਹਿੰਦਾ, ਉਹ ਕਹਿੰਦਾ ਕਿਉਂ ਛੱਡ ਦਈਏ। ਕ੍ਰਿਸ਼ਨ ਮਹਾਰਾਜ ਕਹਿੰਦੇ ਇਹ ਜਿਸ ਵੇਲੇ ਜਾਏਗਾ ਹੋਰ ਕਿੰਨੇ ਪਾਪੀ ਇਕੱਠੇ ਕਰਕੇ ਇੱਥੇ ਮੇਰੇ ਕੋਲ ਲਿਆਉਂਦਾ, ਮੈਂ ਸਾਰਿਆਂ ਨੂੰ ਇੱਕ ਦੋ ਚ ਮਾਰ ਦਿੰਦਾ। ਇਸ ਕਰਕੇ ਉਹਨੇ ਕਿੰਨੀਆਂ ਚੜ੍ਹਾਈਆਂ ਕੀਤੀਆਂ। ਫਿਰ ਇਹਨੇ ਕਾਲ ਯਮਨ, ਜਰਾ ਸਿੰਘ ਨੇ ਕਾਲ ਯਮਨ ਨੂੰ ਸੱਦਿਆ ਵੀ ਤੂੰ ਕ੍ਰਿਸ਼ਨ ਨਾਲ ਲੜ। ਤੇ ਕਾਲ ਯਮਨ ਜਿਹੜਾ ਸੀ ਇਸ ਦਾ ਪਿਤਾ ਸੀ ਰਿਸ਼ੀ ਦਰਦ। ਉਹਨੇ ਵਾਰ ਮੰਗਿਆ ਸੀ ਮੈਨੂੰ ਐਸਾ ਪੁੱਤਰ ਪੈਦਾ ਹੋਵੇ ਜਿਹੜਾ ਕੋਈ ਬੈਟਲ ਫੀਲਡ ਦੇ ਵਿੱਚ ਹਾਰੇ ਹੀ ਨਾ, ਉਸ ਦੇ ਉੱਤੇ ਕੋਈ ਸ਼ਸਤਰ ਨਾ ਕੰਮ ਕਰੇ, ਜਿਸ ਤਰ੍ਹਾਂ ਹਰਨਾਕਸ਼ ਨੇ ਵਾਰ ਮੰਗੇ ਸੀ। ਨਾ ਮੈਂ ਦਿਨੇ ਮਰਾਂ, ਨਾ ਰਾਤੀ ਮਰਾਂ, ਨਾ ਅੰਦਰ ਮਰਾਂ, ਨਾ ਬਾਹਰ ਮਰਾਂ, ਨਾ ਮੈਂ ਕੋਈ ਆਦਮੀ ਤੋਂ ਮਰਾਂ, ਨਾ ਕੋਈ ਜਾਨਵਰ ਤੋਂ ਮਰਾਂ। ਉਹ ਸਾਕੀ ਹੋਰ ਹੈ ਪ੍ਰਹਲਾਦ ਦੀ ਸਾਹ ਸਿੰਘ ਜੀ। ਇਹ ਕਾਲ ਯਮਨ ਨੇ ਕੀ ਕੀਤਾ, ਕ੍ਰਿਸ਼ਨ ਮਹਾਰਾਜ ਨੇ ਚੜ੍ਹਾਈ ਕਰਕੇ ਆਇਆ ਤੇ ਕ੍ਰਿਸ਼ਨ ਮਹਾਰਾਜ ਦੇ ਜਿਸ ਵੇਲੇ ਚੜ੍ਹਾਈ ਕੀਤੀ ਇਹਨੇ, ਕ੍ਰਿਸ਼ਨ ਮਹਾਰਾਜ ਨੇ ਹੱਥੇ ਹੀ, ਕੋਈ ਉਹਨਾਂ ਕੋਲ ਵੈਪਨ ਨਹੀਂ ਸੀ, ਇਹਦੇ ਸਾਹਮਣੇ ਚਲੇ ਗਏ ਤੇ ਕ੍ਰਿਸ਼ਨ ਮਹਾਰਾਜ ਕਹਿੰਦੇ ਆ ਜਾ ਤੇ ਨਾਨਾ ਮੈਂ ਲੜਨਾ ਪਰ ਇੱਥੇ ਨਹੀਂ ਲੜਨਾ ਸਾਰਿਆਂ ਸਾਹਮਣੇ, ਅਸੀਂ ਇਕੱਲੇ ਕਿਤੇ ਬੈਟਲ ਫੀਲਡ ਦੇ ਉਧਰ ਜਾ ਕੇ ਲੜਦੇ ਹਾਂ। ਤੇ ਇਹ ਕਹਿੰਦਾ ਠੀਕ ਆ। ਕ੍ਰਿਸ਼ਨ ਮਹਾਰਾਜ ਨੂੰ ਲੈ ਗਏ, ਕਿਉਂ ਕ੍ਰਿਸ਼ਨ ਮਹਾਰਾਜ ਨੇ ਹੱਥ ਤਾਂ ਇਹਨੂੰ ਲਾਉਣਾ ਨਹੀਂ ਸੀਗਾ। ਕ੍ਰਿਸ਼ਨ ਮਹਾਰਾਜ ਨੂੰ ਜਿਸ ਵੇਲੇ ਲੈ ਗਏ, ਇੱਕ ਗੁਫਾ ਸੀਗੀ ਉੱਥੇ ਕੇਵ, ਤੇ ਉੱਥੇ ਕੀ ਕੀਤਾ, ਕ੍ਰਿਸ਼ਨ ਮਹਾਰਾਜ ਕਹਿੰਦੇ ਤੂੰ ਤਾਂ ਲੜਨਾ ਕੀ ਮੈਂ ਨਾ, ਤੂੰ ਮੈਨੂੰ ਫੜ ਨਹੀਂ ਸਕਦਾ। ਕ੍ਰਿਸ਼ਨ ਮਹਾਰਾਜ ਨੇ ਦੌੜ ਲਾਈ, ਕੇਵ ਦੇ ਵਿੱਚ ਵੜ ਗਏ। ਜਿਸ ਵੇਲੇ ਕੇਵ ਦੇ ਵਿੱਚ ਗਏ ਕ੍ਰਿਸ਼ਨ ਮਹਾਰਾਜ, ਉੱਥੇ ਪਿਆ ਸੀ ਮੁਚਕੰਦ ਰਿਖੀ, ਤੇ ਮੁਚਕੰਦ ਰਿਖੀ ਜਿਹੜਾ ਸੀ ਉਹਨੂੰ ਸੀਗਾ ਵਾਰ, ਉਹਨੇ ਇੰਦਰ ਦੀ ਸਹਾਇਤਾ ਕੀਤੀ ਸੀਗੀ। ਇੰਦਰ ਨੇ ਕਿਹਾ ਸੀ ਜਿਹੜਾ ਤੈਨੂੰ ਉਠਾਏਗਾ ਨਾ ਨੀਂਦ ਚੋਂ ਉਹ ਭਸਮ ਹੋ ਜਾਏਗਾ। ਕ੍ਰਿਸ਼ਨ ਮਹਾਰਾਜ ਨੇ ਆਪਣਾ ਚੋਲਾ ਲਾ ਕੇ ਮੁਚਕੰਦ ਰਿਖੀ ਦੇ ਉੱਤੇ ਪਾ ਦਿੱਤਾ ਤੇ ਆਪ ਪਿੱਛੇ ਜਾ ਕੇ ਲੁਕ ਗਏ। ਤੇ ਜਿਸ ਵੇਲੇ ਕਾਲ ਯਮਨ ਦੌੜਾ ਦੌੜਾ ਆਇਆ, ਕਿਉਂਕਿ ਉਸ ਨੂੰ ਵਰ ਸੀਗਾ ਮੈਨੂੰ ਕੋਈ ਮਾਰ ਨਹੀਂ ਸਕਦਾ ਬੈਟਲ ਫੀਲਡ ਤੇ, ਨਾ ਕੋਈ ਸ਼ਸਤਰ ਨਾ ਮਾਰ ਸਕਦਾ। ਉਹਨੇ ਲੱਤ ਮਾਰੀ ਜ਼ੋਰ ਦੀ ਮੁਚਕੰਦ ਰਿਖੀ ਦੇ, ਐਵੇਂ ਕੇ ਸੁੱਤਾ ਪਿਆ ਉੱਠ। ਉਹ ਜਿਸ ਵੇਲੇ ਮੁਚਕੰਦ ਰਿਖੀ ਉੱਠਿਆ, ਉਹਨੇ ਦੇਖਿਆ ਕਾਲ ਯਮਨ ਨੂੰ, ਉਹ ਭਸਮ ਹੋ ਗਿਆ। ਇਹ ਸੱਚੇ ਪਾਤਸ਼ਾਹ ਸੁਣਾ ਰਹੇ ਸੀਗੇ। ਇਸ ਕਰਕੇ ਨਾਮ ਦਾ ਯੁੱਗ ਹੈ ਸਾਧ ਸੰਗਤ ਜੀ। ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਤੁਸੀਂ ਸਤਿਗੁਰ ਦੇ ਵੱਲ ਇੱਕ ਕਦਮ ਪੁੱਟੋ, ਸਤਿਗੁਰ ਸੱਚੇ ਪਾਤਸ਼ਾਹ ਹਜ਼ਾਰਾਂ ਕਦਮ ਤੁਹਾਨੂੰ ਲੈਣ ਆਉਂਦੇ ਨੇ। ਏਕ ਬਾਰ ਸਤਿਗੁਰ ਮੰਤਰ ਸਿਮਰਨ ਮਾਤਰ ਸਿਮਰਨ ਤਾਹੇ ਬਾਰੰਬਾਰ ਗੁਰ ਹੇਤ ਹੈ। ਸੱਚੇ ਪਾਤਸ਼ਾਹ ਦਾ ਤੁਸੀਂ ਸੱਚੇ ਪਾਤਸ਼ਾਹ ਨੂੰ ਇੱਕ ਵਾਰੀ ਯਾਦ ਕਰੋ, ਭਜਨ ਕਰਕੇ ਹਜ਼ਾਰ ਵਾਰੀ ਤੁਹਾਨੂੰ ਯਾਦ ਕਰਦੇ ਨੇ। ਭਾਵਨੀ ਭਗਤ ਪਾਏ ਕੋਡੀ ਅਗਰ ਭਾਗ ਰੱਖੇ ਤਾਹੇ ਗੁਰੂ ਸਰਬ ਨਿਧਾਨ ਦਾਨ ਦੇਤ ਹੈ। ਤੁਸੀਂ ਭਾਵਨਾ ਦੇ ਨਾਲ ਇੱਕ ਕੋਡੀ ਵੀ ਰੱਖੋ ਇੱਥੇ, ਭਾਵਨਾ ਦੇ ਨਾਲ ਸ਼ਰਧਾ ਨਾਲ ਪ੍ਰੇਮ ਨਾਲ ਸਤਿਗੁਰੂ ਲੱਖਾਂ ਨਾਲ ਦੀ ਹੈ ਸਾਧ ਸੰਗਤ ਜੀ। ਹੋਰ ਇੱਕ ਦੋ ਬੇਨਤੀਆਂ ਸਨ, ਦੋ ਕੁ ਮਿੰਟ ਰਹਿ ਗਏ ਨੇ। ਇੰਦ ਬਿਨਾ ਜੋ ਮੰਦ ਨਿਸ ਮੰਦ ਕੰਜ ਬਿਨ ਤਾਲ, ਜੀਵ ਮੰਦ ਤਿਉ ਧਰਮ ਬਿਨ ਤਾਂ ਤੇ ਧਰਮ ਨ ਟਾਲ। ਇੰਦ ਬਿਨਾ ਜੋ ਮੰਦ ਨਿਸ, ਜਿਸ ਤਰ੍ਹਾਂ ਰਾਤ ਜਿਹੜੀ ਹੈ ਸਿਤਾਰਿਆਂ ਤੋਂ ਬਗੈਰ ਖਰਾਬ ਲੱਗਦੀ ਹੈ। ਇੰਦ ਬਿਨਾ ਜਿਉ ਮੰਦ ਨਿਸ ਮੰਦ ਕੰਜ ਬਿਨ ਤਾਲ, ਜਿਸ ਤਰ੍ਹਾਂ ਇੱਕ ਤਲਾਬ ਨਦੀ ਕੋਲ ਫੁੱਲਾਂ ਤੋਂ ਬਗੈਰ ਐਵੇਂ ਲੱਗਦੀ ਹੈ। ਮੰਜ ਕੰਦ ਬਿਨ ਤਾਲ, ਜੀਵ ਮੰਦ ਤਿਉ ਧਰਮ ਬਿਨ, ਜਿਹੜਾ ਜੀਵ ਹੈ ਧਰਮੀ ਨਹੀਂ ਹੈ, ਰਿਲੀਜੀਅਸ ਨਹੀਂ ਹੈ, ਉਸ ਦੇ ਵਿੱਚ ਚੰਗੇ ਗੁਣ ਨਹੀਂ ਹੈ, ਉਹ ਚੰਗਾ ਨਹੀਂ ਲੱਗਦਾ ਕਿਸੇ ਨੂੰ ਵੀ, ਤੁਸੀਂ ਕਹੋਗੇ ਇਹ ਕਿੱਥੇ ਸਾਡੇ ਘਰ ਆ ਗਿਆ, ਇਹਨੇ ਕੋਈ ਮਾੜੀ ਅਕਲੀ ਦੇਣੀ ਆ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਸਮ ਗ੍ਰੰਥ ਲਿਖਦੇ ਨੇ, ਸਾਧ ਕਰਮ ਜੋ ਪੁਰਖ ਕਮਾਵੈ ਨਾਮ ਦੇਵਤਾ ਜਗਤ ਕਹਾਵੈ। ਜੇ ਸਾਧਾਂ ਵਾਲੇ ਕੰਮ ਕਰਨੇ ਨਾਮ ਦੇਵਤਾ ਜਗਤ ਕਹਾਵੈ। ਕੁਕ੍ਰਿਤ ਕਰਮ ਜਗ ਮੈਂ ਜੇ ਕਰਹੀ ਨਾਮ ਅਸੁਰਤਿਨ ਕੋ ਜਗ ਧਰਹੀ। ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਵੇਲੇ ਦੇ ਉਹਨਾਂ ਦੇ ਵੇਲੇ ਇੱਕ ਬਿਸ਼ਨਪੁਰੇ ਦਾ ਮੰਗਲ ਸਿੰਘ ਸੀ। ਅੰਗਰੇਜ਼ ਉਹਨੂੰ ਕਹਿੰਦੇ ਸਤਿਗੁਰੂ ਰਾਮ ਸਿੰਘ ਦੇ ਦਵਾਨ ਚ ਜਾ ਪਤਾ ਕਰਕੇ ਆ, ਕੂਕੇ ਕੰਨ ਚ ਕੀ ਦੱਸਦੇ ਇਹ ਸਾਨੂੰ ਪਤਾ ਕਰਕੇ ਦੱਸ। ਕਈ ਉਦੋਂ ਐਵੇਂ ਵਹਿਮ ਪਾਏ ਸੀ ਉਹ ਦੂਜੇ ਬੰਦਿਆਂ ਨੇ ਵੀ ਮੁਸਲਮਾਨੀ ਕਲਾਮ ਪੜ੍ਹਦੇ ਇਹ ਉਹ ਹੈ। ਮੰਗਲ ਸਿੰਘ ਕਹਿੰਦਾ ਜੇ ਮੈਂ ਉੱਥੇ ਚਲ ਗਿਆ, ਜਿਹੜਾ ਉੱਥੇ ਤੁਸੀਂ ਭੇਜਿਆ ਬੰਦਾ ਵਾਪਸ ਨਹੀਂ ਆਇਆ। ਜਿਸ ਵੇਲੇ ਮੰਗਲ ਸਿੰਘ ਗਿਆ ਉਸਨੇ ਪਤਾ ਕੀਤਾ, ਤੇ ਜਿਸ ਵੇਲੇ ਸਤਿਗੁਰਾਂ ਨੇ ਕਿਹਾ ਆ ਜਾ ਮੰਗਲ ਸਿੰਘ ਤੈਨੂੰ ਦੱਸੀਏ ਕੰਚ ਕੀ ਕਹਿੰਦੇ ਅਸੀਂ, ਭਜਨ ਦਿੱਤਾ ਉੱਥੇ ਡਿੱਗ ਪਿਆ ਸਾਧ ਸਿੰਘ ਜੀ, ਮੁੜ ਕੇ ਗਿਆ ਹੀ ਨਹੀਂ। ਇਹ ਬਿਸ਼ਨਪੁਰੇ ਦਾ ਮੰਗਲ ਸਿੰਘ ਸੀਗਾ ਜਿਹੜਾ ਜਿਹਨੇ ਸਤਿਗੁਰਾਂ ਨੂੰ ਚੀਨੀ ਘੋੜੀ ਦਿੱਤੀ ਸੀ, ਚਿੱਟੀ ਘੋੜੀ, ਉੱਥੋਂ ਸਤਿਗੁਰਾਂ ਦਾ ਨਾਮ ਚੀਨੀ ਵਾਲੇ ਪੈ ਗਿਆ ਸੀ। ਤੇ ਜਿਸ ਵੇਲੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੂੰ ਕੰਟਰੀ ਆਊਟ ਕੀਤਾ, ਇਹ ਮੰਗਲ ਸਿੰਘ ਅਲਾਹਾਬਾਦ ਤੱਕ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਨਾਲ ਗਿਆ ਸੀ। ਉੱਥੇ ਸਤਿਗੁਰਾਂ ਨੇ ਆਖਿਆ ਹੁਣ ਅਸੀਂ ਇਕੱਲੇ ਜਾਵਾਂਗੇ, ਤੂੰ ਚਲੇ ਜਾ। ਜਿਸ ਤਰ੍ਹਾਂ ਭਾਈ ਨਾਨੂ ਸਿੰਘ ਨੂੰ ਆਖਿਆ ਤੂੰ ਵੀ ਚਲੇ ਜਾ ਹੁਣ ਅਸੀਂ ਇਕੱਲੇ ਜਾਵਾਂਗੇ ਅੱਗੇ, ਉਹਨੂੰ ਬਚਨ ਕਿਹਾ ਨਹੀਂ ਮੰਨਿਆ, ਕਹਿੰਦਾ ਨਹੀਂ ਮੈਂ ਨਾਲ ਰਹਿਣਾ। ਸੱਚੇ ਪਾਤਸ਼ਾਹ ਕਹਿੰਦੇ ਹੁਣ ਸਾਡਾ ਹੁਕਮ ਹੈ ਚਲੇ ਜਾ, ਉਹ ਕਹਿੰਦਾ ਮੈਂ ਨਹੀਂ ਜਾਣਾ। ਜਿਸ ਵੇਲੇ ਤੀਜੀ ਵਾਰੀ ਉਹਨੇ ਮਾਇਆ ਪਾਤੀ, ਉਹ ਕਹਿੰਦਾ ਲੈ ਮੈਂ ਤਾਂ ਐਵੇਂ ਤੇ ਪਿੱਛੇ ਫਿਰਦਾ ਰਿਹਾ ਇਹਨਾਂ ਦੇ, ਗੜਬੜ ਆ ਕੇ ਤੁਰ ਪਿਆ ਆਰਾਮ ਨਾਲ। ਉੱਥੇ ਮਾਇਆ ਪਾਤੀ ਸਤਿਗੁਰਾਂ ਨੇ, ਸਤਿਗੁਰਾਂ ਦਾ ਹੁਕਮ ਨਹੀਂ ਮੰਨਿਆ ਉਸਨੇ। ਜਿਸ ਤਰ੍ਹਾਂ ਹਨੂਮਾਨ ਸੀਗਾ ਸੀਤਾ ਜੀ ਨੂੰ ਲੈਣ ਗਿਆ ਲੰਕਾ ਚ, ਉਸ ਨੂੰ ਆਖਿਆ ਸੀ ਸੀਤਾ ਜੀ ਦਾ ਸਿਰਫ ਪਤਾ ਲਿਆਉਣਾ, ਤੂੰ ਲਿਆਉਣਾ ਨੀ ਵਾਪਸ ਸੀਤਾ ਜੀ ਨੂੰ। ਓ ਹਨੂਮਾਨ ਕਹਿਓ ਰਗਬੀਰ ਕਸ਼ੂ ਸੁਧ ਹੈ ਸੀ ਅਕੀਸ਼ਿਤ ਮਾਈ, ਹੈ ਪ੍ਰਭ ਲੰਕ ਕਲੰਕ ਬਿਨਾ ਸੁਭ ਸਹਿਤ ਹੈ ਰਾਵਣ ਬਾਗ ਕੀ ਸ਼ਾਹੀ, ਜੀਵਤ ਹੈ ਕਹਿ ਬੇਈ ਕੋ ਨਾਥ ਸੁਖ ਕਿਉ ਨਾ ਮਰੀ ਹਮਤੇ ਬਿਚਰਾਈ, ਪ੍ਰਾਣ ਬਸੈ ਪਦ ਪੰਕਜ ਮੈਂ ਜਮ ਆਵਤ ਹੈ ਪਰ ਪਾਵਤ ਨਾਈ। ਰਾਮ ਚੰਦਰ ਜੀ ਬੋਲਦੇ ਸੀਤਾ ਦਾ ਪਤਾ ਲੱਗਾ, ਉਹ ਕਹਿੰਦਾ ਹੈ ਪ੍ਰਭ ਲੰਕ ਕਲੰਕ ਬਿਨਾ ਸੁਭ ਸਹਿਤ ਹੈ ਰਾਵਣ ਬਾਗ ਕੀ ਸ਼ਾਹੀ, ਜੀਵਤ ਹੈ। ਰਾਮ ਚੰਦਰ ਜੀ ਕਹਿੰਦੇ ਮੇਰੇ ਬਗੈਰ ਜੀਂਦੀ ਆ, ਉਹ ਜੀ ਕਿਸ ਤਰ੍ਹਾਂ ਸਕਦੀ ਮੇਰੇ ਬਗੈਰ। ਉਹ ਕਹਿੰਦੇ ਜੀਵਤ ਹੈ ਕਹਿ ਬੇਈ ਕੁਨਾਥ ਸੁ ਕਿਉ ਨਾ ਮਰੀ ਹਮਤੇ ਬਿਸ਼ਰਾਹੀ, ਹਨੂਮਾਨ ਕਹਿੰਦਾ ਸੱਚੇ ਪਾਤਸ਼ਾਹ ਪ੍ਰਾਣ ਬਸੈ ਪਦ ਪੰਕਜ ਮੈਂ, ਉਸਦੇ ਪ੍ਰਾਣ ਤੁਹਾਡੇ ਚਰਨਾਂ ਦੇ ਵਿੱਚ ਵੱਸਦੇ, ਜਿਸ ਵੇਲੇ ਜਮਦੂਤ ਆਉਂਦੇ ਉਹਨਾਂ ਨੂੰ ਕੁਝ ਲੱਭਦਾ ਹੀ ਨਹੀਂ ਉੱਥੇ, ਪ੍ਰਾਣ ਬਸੈ ਪਦ ਪੰਕਜ ਮੈਂ ਜਮ ਆਵਤ ਹੈ ਪਰ ਪਾਵਤ ਨਾਹੀ। ਇੰਨੇ ਅਰਥ ਬੋਲ ਕੇ ਸਾਧ ਸੰਗਤ ਜੀ 10 ਮਿੰਟ ਹੋ ਗਏ ਨੇ, ਦਸ ਖਿਮਾ ਦਾ ਜਾਚਕ ਹੈ, ਅਨੇਕ ਗਲਤੀਆਂ ਹੋ ਗਈਆਂ ਹੋਣਗੀਆਂ, ਖਿਮਾ ਕਰਨੀ ਸਾਧ ਸੰਗਤ ਜੀ, ਇੱਥੇ ਬਸ ਕਰਦੇ ਹਾਂ। ਸਤਿ ਸ੍ਰੀ ਅਕਾਲ।